कबीर जी जिहे मरन सब जगत तरासया।
मौत का डर हर जीव जंतु है। मनुख डरदा है, पशु पंछी डरदे ने, कीड़े मकौड़े डरदे ने, सब मौत तो भयभीत ने। इसलिए भय पीत ने क्योंकि मौत नू जाणिया नहीं है। अगर कोई मौत नू जान लै, जिन्हां ने जान लिया उन्हां ने यह गल कह दिती, मरण मुरसा सूरिया हक है, जे होए मरण परवान। सूरे से ही अगे आखी है, दरगाह साची पावा मानो। जिन्हां नू सच्ची दरगाह विच नामकार दे दर ते इज्जत प्राप्त होए, ओह सूरमे कहे जांदे ने। बाणी ने जिक्र किया, जापा हर रात रंग लागो इस युग में है, सो कहियत है सूरा। जिन्हों इस कलयुग के समय विच परमेश्वर के नाम नाल प्रेम लग गया, वह सूरमा है और वह मौत तो नहीं डरता, भयभीत नहीं होना, क्योंकि उसनों ज्ञान हो जाता है कि मैं ना मरो मरवो संसारा। बाणी ने नाम रसीए पुरुषां दी गल करदे शब्द कहे ने कि हर के सेवक जो हर पाए, तिनकी कथा निरारी रे। आवे है ना जावे है ना कब मुँह मरते, पार ब्रह्म संगारी रे। जेड़े परमेश्वर नू चंगे लग गए वह मरदे नहीं हैं, क्योंकि वह पार ब्रह्म परमेश्वर के नाल लीन हो गए। ना ईश्वर मरदा है ना वह मरदे। मरदे वह व्यक्ति ने जिन्हों का नाम मिट जाता है, जिन्हों का नाम मौजूद है, जिन्हों की गल संसार ते चलती है, वो कदे मरदे नहीं हैं, वो जींदे ने, अज भी जींदे ने। और कबीर जी अपनी पवित्र बाणी च कह रहे हैं ਕਿ ਜਿਸ ਮਰਨ ਤੋਂ ਜਿਸ ਮੌਤ ਤੋਂ ਸਾਰਾ ਜਗ ਤਰਾਸਿਆ ਭਾਵੇ ਤਰਾ ਰਿਹਾ ਹੈ ਡਰ ਰਿਹਾ ਹੈ ਜਿਹ ਮਰਨਾ ਸਭ ਜਗਤ ਤਰਾਸਿਆ ਕਹਿੰਦੇ ਮੈਨੂੰ ਉਸ ਮਰਨ ਦੀ ਸੋਝੀ ਪੈ ਗਈ ਅਗਲੀ ਪੰਕਤੀ ਚ ਕਹਿੰਦੇ ਨੇ
ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ
ਗੁਰੂ ਦੇ ਉਪਦੇਸ਼ ਕਰਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਹ ਮਰਨਾ ਮੈਨੂੰ ਪ੍ਰਗਟ ਹੋਇਆ ਹੈ ਮੈਨੂੰ ਉਸ ਮਰਨ ਦਾ ਪਤਾ ਚੱਲ ਗਿਆ ਹੈ ਕਿ ਮਰਦਾ ਕੁਝ ਨਹੀਂ ਹੈ ਇਸ ਲਈ ਕਬੀਰ ਜੀ ਕਹਿੰਦੇ ਮੈਂ ਮਰਨ ਤੋਂ ਨਹੀਂ ਡਰਦਾ
ਅਬ ਕੈਸੇ ਮਰਾ ਮਰਨ ਮਨ ਮਾਨਿਆ
ਕਹਿੰਦੇ ਹੁਣ ਮੈਂ ਕਿਵੇਂ ਮਰਾਂ ਹੈ ਜਦੋਂ ਮਰਨ ਤੋਂ ਮੇਰਾ ਮਨ ਮੰਨ ਗਿਆ ਹੈ ਤੇ ਮੈਂ ਮਰਨਾ ਚਾਹੁੰਦਾ ਵੀ ਮਰ ਨਹੀਂ ਸਕਦਾ ਮੇਰਾ ਮਨ ਮੌਤ ਤੋਂ ਮੰਨ ਗਿਆ ਮਰਨ ਤੋਂ ਮੰਨ ਗਿਆ ਹੈ ਮਨ ਕਬੀਰ ਜੀ ਆਪਣੀ ਬਾਣੀ ਚ ਜ਼ਿਕਰ ਕਰਦੇ ਨੇ ਕਿ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਮਨ ਨਾਲ ਹੀ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ ਅਸੀਂ ਲੋਕ ਇੱਕ ਮੌਤ ਨੂੰ ਜਾਣਦੇ ਹਾਂ ਜਿਹੜੀ ਤਨ ਦੇ ਮਿਟ ਜਾਣ ਨਾਲ ਆਉਂਦੀ ਹੈ ਤਨ ਮਰਦਾ ਹੈ ਤਨ ਢੇਰੀ ਹੋ ਜਾਂਦਾ ਹੈ ਤਨ ਮਿੱਟੀ ਹੋ ਜਾਂਦਾ ਹੈ ਅਸੀਂ ਕਹਿੰਦੇ ਹਾਂ ਫਲਾਣਾ ਆਦਮੀ ਮਰ ਗਿਆ ਹੈ ਪਰ ਕਬੀਰ ਜੀ ਉਸ ਮੌਤ ਦੀ ਗੱਲ ਨਹੀਂ ਕਰਦੇ ਕਬੀਰ ਜੀ ਜੀਵਨ ਮੁਕਤੀ ਦੀ ਗੱਲ ਕਰਦੇ ਨੇ ਜਿਉਂਦਿਆਂ ਮੁਰਦੇ ਹੋ ਜਾਣ ਦੀ ਗੱਲ ਕਰਦੇ ਨੇ ਕੋਈ ਵਿਅਕਤੀ ਪ੍ਰਾਣ ਚੱਲ ਰਹੇ ਨੇ ਜਿਉਂਦਾ ਘਰ ਦੇ ਧੰਦੇ ਵੀ ਕਰਦਾ ਹੈ ਲੋਕਾਂ ਨਾਲ ਵਰਤਾਓ ਵੀ ਹੈ ਮਾਇਆ ਵਿੱਚ ਵੀ ਵਿਚਰਦਾ ਨਾਮ ਵੀ ਜਪਦਾ ਹੈ ਪਰ ਉਹਦੇ ਅੰਦਰ ਇਤਨੀ ਨਿਰਮਲਤਾ ਆ ਜਾਂਦੀ ਹੈ ਕਿ ਉਹ ਜਿਉਂਦਾ ਹੀ ਮੁਰਦਾ ਹੋ ਜਾਂਦਾ ਕਬੀਰ ਜੀ ਆਪਣੀ ਬਾਣੀ ਉਸ ਮੌਤ ਦੀ ਗੱਲ ਕਰਦੇ ਨੇ ਕਿ ਮੇਰਾ ਮਨ ਮੌਤ ਤੋਂ ਮੰਨ ਗਿਆ ਹੈ ਤੇ ਹੁਣ ਮੈਂ ਮਰ ਨਹੀਂ ਸਕਦਾ ਮਰਦੇ ਕੌਣ ਲੋਕ ਨੇ ਅਗਲੀ ਪੰਕਤੀ ਚ ਦੱਸਦੇ
ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ
ਕਹਿੰਦੇ ਜਿਨ੍ਹਾਂ ਨੇ ਈਸ਼ਵਰ ਨੂੰ ਜਾਣਿਆ ਨਹੀਂ ਹੈ ਜਿਹੜੇ ਰੱਬ ਨੂੰ ਨਹੀਂ ਜਾਣਦੇ ਜਿਹੜੇ ਕਹਿੰਦੇ ਹੋਏਗਾ ਰੱਬ ਮਰਨ ਤੋਂ ਬਾਅਦ ਦੇਖਾਂਗੇ ਭਾਈ ਜਿਨ੍ਹਾਂ ਨੇ ਰੱਬ ਨਾਲ ਸਾਂਝ ਨਹੀਂ ਪਾਈ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਜਾਣਿਆ ਨਹੀਂ ਜਿਨ੍ਹਾਂ ਨੇ ਜਰਰੇ ਜਰਰੇ ਵਿੱਚ ਉਹਨੂੰ ਵਿਆਪਕ ਨਹੀਂ ਦੇਖਿਆ ਜਿਨ੍ਹਾਂ ਨੇ ਉਹਦਾ ਨਾਮ ਨਹੀਂ ਜਪਿਆ ਜਿਨ੍ਹਾਂ ਸਿਮਰਨ ਨਹੀਂ ਕੀਤਾ ਜਿਨ੍ਹਾਂ ਸਤਸੰਗਤ ਨਹੀਂ ਕੀਤੀ ਜਿਨ੍ਹਾਂ ਸੇਵਾ ਨਹੀਂ ਕੀਤੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਈਸ਼ਵਰ ਕੌਣ ਹੈ ਕਬੀਰ ਜੀ ਕਹਿੰਦੇ ਉਹ ਲੋਕ ਮਰਦੇ ਨੇ ਵਾਰ ਵਾਰ ਮਰਦੇ ਨੇ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਜਿਨ੍ਹਾਂ ਨੇ ਰੱਬ ਨੂੰ ਨਹੀਂ ਜਾਣਿਆ ਉਹ ਮਰ ਮਰ ਕੇ ਸੰਸਾਰ ਤੇ ਆਉਂਦੇ ਨੇ ਜਨਮ ਕੇ ਤੇ ਮਰ ਕੇ ਸੰਸਾਰ ਤੋਂ ਚਲੇ ਜਾਂਦੇ ਨੇ ਤਰਾਸੀ ਦੇ ਚੱਕਰ ਵਿੱਚ ਹਮੇਸ਼ਾ ਰਹਿੰਦੇ ਨੇ ਕਬੀਰ ਜੀ ਕਹਿ ਰਹੇ ਹੁੰਦਾ
ਰਵਾਓ ਮਰਨੋ ਮਰਨ ਕਹੇ ਸਭ ਕੋਈ
ਕਹਿੰਦੇ ਨੇ ਸਾਰੇ ਲੋਕ ਮੌਤ ਦੀਆਂ ਗੱਲਾਂ ਕਰਦੇ ਨੇ ਸਾਰੇ ਮਰਨ ਦੀਆਂ ਗੱਲਾਂ ਕਰਦੇ ਨੇ ਇੱਥੋਂ ਤੱਕ ਲੋਕ ਕਹਿੰਦੇ ਨੇ ਮੈਨੂੰ ਮਰਨ ਦੀ ਪਰਵਾਹ ਨਹੀਂ ਹੈ ਮੈਂ ਮਰਨ ਤੋਂ ਨਹੀਂ ਡਰਦਾ ਕਿਉਂਕਿ ਮੌਤ ਹੀ ਮਨੁੱਖ ਨੇ ਇੱਕ ਆਪਣੇ ਜੀਵਨ ਵਿੱਚ ਆਖਰੀ ਦੁਖਦਾਈ ਘਟਨਾ ਸਮਝੀ ਹੈ ਮਨੁੱਖ ਸਮਝਦਾ ਹੈ ਕਿ ਮੌਤ ਤੋਂ ਦੁਖਦਾਈ ਚੀਜ਼ ਮੌਤ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਹੈ ਪਰ ਯਾਦ ਰੱਖਿਓ ਮਰਦੇ ਤਾਂ ਲੋਕ ਪਾ ਲੈ ਕੇ ਮਰ ਜਾਂਦੇ ਨੇ ਭਾਈ ਇਹਦਾ ਮਤਲਬ ਉਹਨਾਂ ਨੂੰ ਮੌਤ ਦਾ ਭੈ ਨਹੀਂ ਸੀ ਮੌਤ ਨਾਲੋਂ ਬਦਤਰ ਹੈ ਇਹ ਗੱਲ ਔਖਾ ਕਰਨ ਵਾਲੀ ਹੈ ਇਹ ਗੱਲ ਜੀਵਨ ਵਿੱਚ ਜੀਂਦਿਆਂ ਰਹਿ ਕੇ ਦੁੱਖਾਂ ਦਾ ਮੁਕਾਬਲਾ ਕਰਨਾ ਇਹ ਮੌਤ ਨਾਲ ਔਖਾ ਹੈ ਮਰ ਕੇ ਤਾਂ ਕੰਮ ਮੁੱਕ ਜਾਂਦਾ ਹੈ ਅੱਜ ਕੱਲ੍ਹ ਅਜੇ ਸਾਇਨਾਈਡ ਹੈ ਕੋਈ ਖਾ ਲੇ ਜਵਾਨ ਨੂੰ ਟੱਚ ਕੀਤੀ ਨਹੀਂ ਮੌਤ ਹੋਈ ਨਹੀਂ ਕਿਸੇ ਦਾ ਐਕਸੀਡੈਂਟ ਹੋ ਜਾਏ ਮੌਤ ਹੋ ਜਾਂਦੀ ਕਿਸੇ ਨੂੰ ਗੋਲੀ ਲੱਗ ਜਾਏ ਮੌਤ ਹੋ ਜਾਂਦੀ ਲੋਕ ਕਰੰਟ ਨੂੰ ਹੱਥ ਲਾ ਕੇ ਆਤਮ ਹੱਤਿਆ ਕਰ ਲੈਂਦੇ ਨੇ ਪਰ ਜੀਵਨ ਵਿੱਚ ਦੁੱਖਾਂ ਨੂੰ ਸਹਾਰਨਾ ਜਿਉਂਦਿਆਂ ਦੁੱਖਾਂ ਵਿੱਚ ਰਹਿ ਕੇ ਦੁੱਖਾਂ ਦਾ ਮੁਕਾਬਲਾ ਕਰਨਾ ਆਪਣੇ ਜੀਵਨ ਨੂੰ ਸੰਘਰਸ਼ਮਈ ਕਰਨਾ ਇਹ ਕਠਿਨ ਹੈ ਇਸ ਕਰਕੇ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਇਹ ਗੱਲ ਕਹੀ ਹੈ ਕਿ ਆਪਣੇ ਆਪ ਦਾ ਘਾਤ ਕਰਨ ਵਾਲੇ ਆਪਣੇ ਆਪ ਨੂੰ ਮਾਰਨ ਵਾਲੇ ਉਹ ਸਾਰੇ ਜਗਤ ਨੂੰ ਮਾਰਨ ਵਾਲੇ ਨੇ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਕਹਿ ਕਹਿਣ ਲੱਗੇ ਆਤਮ ਘਾਤੀ ਜਗਤ ਕਸਾਈ ਉਹ ਸਾਰੇ ਸੰਸਾਰ ਦੇ ਹਤਿਆਰੇ ਨੇ ਉਹਨੂੰ ਮਾਰਨ ਵਾਲੇ ਨੇ ਜਿਨ੍ਹਾਂ ਨੂੰ ਆਪਣੇ ਆਪੇ ਦਾ ਗਿਆਨ ਨਹੀਂ ਹੋ ਸਕਿਆ ਮੈਂ ਕਹਾਣੀ ਪੜ੍ਹੀ ਬੜੇ ਸਮੇਂ ਦੀ ਗੱਲ ਹੈ ਕਿ ਕੋਈ ਵਿਅਕਤੀ ਤੰਗ ਆ ਗਿਆ ਘਰ ਵਿੱਚ ਧਨ ਕੋਈ ਨਹੀਂ ਪਦਾਰਥ ਕੋਈ ਨਹੀਂ ਕੰਮ ਕਿਤੇ ਮਿਲਦਾ ਨਹੀਂ ਕੰਮ ਕਰ ਨਹੀਂ ਸਕਦਾ ਮਨ ਵਿੱਚ ਇਹ ਗੱਲ ਆ ਗਈ ਕਿ ਇਸ ਨਾਲੋਂ ਤਾਂ ਮਰਨਾ ਬਿਹਤਰ ਹੈ ਚੰਗਾ ਹੈ ਔਰ ਮਨ ਵਿੱਚ ਇਹ ਗੱਲ ਸੋਚ ਕੇ ਕਿਸੇ ਪਹਾੜੀ ਤੇ ਚਲਿਆ ਗਿਆ ਕਿ ਪਹਾੜੀ ਤੇ ਚੜ੍ਹ ਕੇ ਛਾਲ ਮਾਰ ਦਿਆਂਗਾ ਖੱਡ ਵਿੱਚ ਤੇ ਮੌਤ ਹੋ ਜਾਏਗੀ ਪੱਥਰਾਂ ਨਾਲ ਟਕਰਾ ਕੇ ਪਤਾ ਵੀ ਨਹੀਂ ਚੱਲੇਗਾ ਉਸੇ ਪਹਾੜੀ ਤੇ ਕੋਈ ਫਕੀਰ ਬੰਦਗੀ ਕਰਦਾ ਸੀ, ਜਦੋਂ ਉਹਨੇ ਉਹਦੇ ਹਾਲਾਤ ਦੇਖੀ ਕਿ ਪਹਾੜੀ ਤੋਂ ਛਾਲਾਂਗ ਮਾਰਨ ਲਈ ਆਇਆ ਹੈ, ਉਹ ਛਾਲ ਮਾਰਨ ਲੱਗਿਆ, ਉਹਨੇ ਜਾ ਕੇ ਉਹਦੀ ਬਾਹ ਪਕੜ ਲਈ। ਕਹਿਣ ਲੱਗਾ, ਕਿਉਂ ਬਾਈ, ਕਿਉਂ ਮਰਦਾ ਹੈ? ਕਹਿਣ ਲੱਗਾ, ਇਸ ਲਈ ਮਰ ਰਿਹਾ ਹਾਂ ਕਿ ਕੋਲ ਧਨ ਨਹੀਂ, ਕੋਲ ਪਦਾਰਥ ਨਹੀਂ, ਸੁੱਖ ਦੇ ਸਾਧਨ ਨਹੀਂ, ਕੰਮ ਨਹੀਂ ਹੈ, ਖਾਣ ਨੂੰ ਕੁਝ ਨਹੀਂ ਮਿਲਦਾ। ਉਹ ਕਹਿੰਦਾ, ਰੱਬ ਦਾ ਨਾਂ ਲੈ, ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ ਹੈ? ਜੇ ਰੱਬ ਮੇਰੀ ਹੈਲਪ ਕਰਦਾ, ਕੋਈ ਮਦਦ ਕਰਦਾ, ਮੈਂ ਰੱਬ ਦਾ ਨਾਮ ਲੈਂਦਾ। ਰੱਬ ਨੇ ਮੈਨੂੰ ਕੀ ਦਿੱਤਾ, ਇਸ ਕਰਕੇ ਮੈਂ ਰੱਬ ਦਾ ਨਾਮ ਨਹੀਂ ਲਵਾਂਗਾ। ਫਕੀਰ ਕਹਿਣ ਲੱਗਿਆ, ਫਿਰ ਤੈਨੂੰ ਕੀ ਚਾਹੀਦਾ? ਕਹਿੰਦਾ, ਧਨ ਚਾਹੀਦਾ। ਕਹਿੰਦਾ, ਤੇਰੇ ਕੋਲ ਕੁਝ ਨਹੀਂ ਰੱਬ ਨੇ ਦਿੱਤਾ? ਕਹਿੰਦਾ, ਬਿਲਕੁਲ ਨਹੀਂ ਦਿੱਤਾ ਰੱਬ ਨੇ ਮੈਨੂੰ, ਜੇ ਦਿੱਤਾ ਹੁੰਦਾ ਫਿਰ ਮਰਦਾ ਕਿਉਂ? ਫਕੀਰ ਕਹਿਣ ਲੱਗਾ, ਆ ਨਾਲ ਦੇ ਨਗਰ ਵਿੱਚ ਇੱਕ ਰਾਜਾ ਹੈ, ਉਹ ਰਾਜਾ ਮੇਰਾ ਮਿੱਤਰ ਹੈ, ਪਰ ਉਸ ਰਾਜੇ ਨੂੰ ਮਨੁੱਖ ਦੇ ਅੰਗ ਖਰੀਦਣ ਦਾ ਸ਼ੌਕ ਹੈ। ਉਹ ਜਿਉਂਦਿਆਂ ਮਨੁੱਖ ਦੇ ਅੰਗ ਖਰੀਦ ਲੈਂਦਾ, ਤੇ ਤੂੰ ਕਹਿੰਦਾ ਮੈਨੂੰ ਨਿਰੰਕਾਰ ਨੇ ਦਿੱਤਾ ਹੀ ਕੁਝ ਨਹੀਂ। ਆਪਾਂ ਉਸ ਰਾਜੇ ਕੋਲ ਚੱਲਦੇ ਹਾਂ, ਰਾਜੇ ਨਾਲ ਗੱਲਬਾਤ ਕਰਦੇ ਹਾਂ, ਸ਼ਾਇਦ ਕੋਈ ਤੇਰਾ ਅੰਗ ਖਰੀਦ ਲੈ, ਤੇਰੇ ਕੋਲ ਧਨ ਆ ਜਾਏ, ਉਹਦੇ ਨਾਲ ਤੂੰ ਆਪਣਾ ਕਾਰੋਬਾਰ ਚਲਾ ਸਕੇ। ਦੁਬਿਧਾ ਵਿੱਚ ਪੈ ਗਿਆ ਕਿ ਅੰਗ ਕਿਵੇਂ ਵੇਚਾਂਗਾ। ਅਖੀਰ ਰਾਜੇ ਕੋਲ ਚਲੇ ਗਏ, ਫਕੀਰ ਨੇ ਰਾਜੇ ਨੂੰ ਵੱਖਰਿਆਂ ਲਿਜਾ ਕੇ ਸਮਝਾਇਆ ਕਿ ਇਹ ਨੌਜਵਾਨ ਮਰਨਾ ਚਾਹੁੰਦਾ ਤੇ ਮੈਂ ਇਹਨੂੰ ਮਰਨ ਨਹੀਂ ਦਿੱਤਾ, ਇਹਨੂੰ ਮੈਂ ਇਹ ਕਹਿ ਕੇ ਤੇਰੇ ਕੋਲ ਲੈ ਕੇ ਆਇਆ ਹਾਂ ਕਿ ਇਹਨੂੰ ਧਨ ਦੀ ਲੋੜ ਹੈ। ਉਹਨੂੰ ਸਭ ਕੁਝ ਫਕੀਰ ਨੇ ਸਮਝਾ ਦਿੱਤਾ, ਸਮਝਾ ਕੇ ਉਸ ਵਿਅਕਤੀ ਦੇ ਕੋਲ ਲਾਇਆ। ਕਹਿਣ ਲੱਗਾ, ਬਈ ਰਾਜੇ ਨਾਲ ਗੱਲ ਹੋ ਗਈ, ਇਹ ਤੇਰੀਆਂ ਅੱਖਾਂ ਖਰੀਦ ਸਕਦਾ, ਅਸ ਤੇਰੀਆਂ ਅੱਖਾਂ ਦੇ ਪਿੱਛੇ ਤੈਨੂੰ ਇਹ 1,00,000 ਰੁਪਇਆ ਦੇ ਦੇਵੇਗਾ। ਤੂੰ ਆਪਣੀਆਂ ਦੋਵੇਂ ਅੱਖਾਂ ਇਸ ਨੂੰ ਦੇਣ ਲਈ ਤਿਆਰ ਹੈ? ਮਨ ਵਿੱਚ ਆ ਗਿਆ ਉਸ ਨੌਜਵਾਨ ਦੇ, ਅੱਖਾਂ ਦੇਵਾਂਗਾ ਤਾਂ ਮੈਂ ਕੀ ਕਰਾਂਗਾ? 1,00,000 ਰੁਪਏ ਨੂੰ ਅੱਖਾਂ ਵੇਚ ਦਿੱਤੀਆਂ ਤੇ 1,00,000 ਰੁਪਇਆ ਲੈ ਕੇ ਮੈਂ ਕੀ ਕਰਾਂਗਾ? ਕਹਿਣ ਲੱਗਾ, ਨਹੀਂ, ਮੈਂ ਅੱਖਾਂ ਨਹੀਂ ਵੇਚ ਸਕਦਾ। ਰਾਜਾ ਕਹਿਣ ਲੱਗਾ, 2,00,000 ਦਿਆਂਗਾ। ਕਹਿਣ ਲੱਗਾ, ਨਹੀਂ, 2,00,000 ਲੈ ਕੇ ਵੀ ਕੀ ਕਰਾਂਗਾ, ਅੱਖਾਂ ਚਲੀਆਂ ਜਾਣਗੀਆਂ, 2,00,000 ਨਾਲ ਮੇਰਾ ਕੀ ਬਣੇਗਾ? ਅਖੀਰ ਰਾਜੇ ਨੇ ਉਹਨੂੰ ਇਹ ਸ਼ਬਦ ਕਹੇ, ਕਹਿਣ ਲੱਗਾ, 2,00,000 ਦੀਆਂ ਤਾਂ ਕੱਲੀਆਂ ਅੱਖਾਂ ਨੇ, ਅਜੇ ਤੇਰੀ ਜ਼ਬਾਨ ਬਾਕੀ ਹੈ, ਅਜੇ ਤੇਰੇ ਕੰਨ ਬਾਕੀ ਨੇ, ਅਜੇ ਤੇਰੇ ਹੱਥ ਬਾਕੀ ਨੇ, ਤੇਰੇ ਪੈਰ ਬਾਕੀ ਨੇ, ਮੈਂ ਤੇਰਾ 1-1 ਅੰਗ ਖਰੀਦ ਲਵਾਂਗਾ ਔਰ ਹਰ ਅੰਗ ਦੀ ਪੂਰੀ ਕੀਮਤ ਦੇਵਾਂਗਾ। ਅਗਰ ਤੂੰ ਵੇਚਣ ਲਈ ਤਿਆਰ ਹੈ ਤਾਂ ਮੈਨੂੰ ਵੇਚ ਦੇਵਾਂਗਾ। ਜਦੋਂ ਇਹ ਸ਼ਬਦ ਕਹੇ ਤੇ ਨੌਜਵਾਨ ਘਬਰਾ ਗਿਆ, ਕਹਿਣ ਲੱਗਾ, ਅੰਗ ਮੈਂ ਕੋਈ ਨਹੀਂ ਵੇਚਣਾ। ਜਦੋਂ ਉਹਨੇ ਇਹ ਸ਼ਬਦ ਕਹੇ ਕਿ ਮੈਂ ਅੰਗ ਕੋਈ ਨਹੀਂ ਵੇਚਣਾ, ਤੇ ਫਕੀਰ ਨੇ ਉਹਨੂੰ ਬਾਹ ਫੜ ਲਿਆ, ਕਹਿੰਦਾ, ਫਿਰ ਹੁਣ ਆਤਮ ਹੱਤਿਆ ਕਿਹਨੇ ਕਰਨੀ? ਚੱਲ ਆਤਮ ਹੱਤਿਆ ਕਰ। ਕਹਿਣ ਲੱਗਿਆ, ਹੁਣ ਮੈਂ ਆਤਮ ਹੱਤਿਆ ਵੀ ਨਹੀਂ ਕਰਾਂਗਾ, ਕਿਉਂਕਿ ਮੈਂ ਜਾਣ ਲਿਆ ਹੈ ਕਿ ਮੈਨੂੰ ਈਸ਼ਵਰ ਨੇ ਇਤਨਾ ਕੁਝ ਦਿੱਤਾ ਜਿਸ ਦੀ ਮੈਨੂੰ ਸਾਰ ਹੀ ਨਹੀਂ ਹੈ। ਨਿਰੰਕਾਰ ਨੇ ਬੰਦੇ ਨੂੰ ਇਤਨਾ ਕੁਝ ਦਿੱਤਾ ਹੈ ਕਿ ਇਸ ਨੂੰ ਕੋਈ ਸਾਰ ਨਹੀਂ ਹੈ, ਮੌਤ ਦੀਆਂ ਗੱਲਾਂ ਕਰਦਾ ਰਹਿੰਦਾ, ਮਰ ਜਾਣਾ ਤੇ ਤਾਂ ਕੀ ਹੋ ਜਾਏਗਾ, ਪਰ ਫਿਰ ਬਾਅਦ ਵਿੱਚ ਸੋਚਦਾ, ਜੇ ਮਰ ਗਏ ਤਾਂ ਬੱਚਿਆਂ ਦਾ ਕੀ ਬਣੇਗਾ, ਜੇ ਮਰ ਗਏ ਔਰਤ ਦਾ ਕੀ ਬਣੇਗਾ, ਜੇ ਮਰ ਗਏ ਪਰਿਵਾਰ ਦਾ ਕੀ ਬਣੇਗਾ। ਕਬੀਰ ਜੀ ਆਪਣੀ ਬਾਣੀ ਕਹਿੰਦੇ ਨੇ, ਮਰਨੋ ਮਰਨ ਕਹੇ ਸਭ ਕੋਈ, ਸਾਰੇ ਲੋਕ ਮੌਤ ਦੀਆਂ ਗੱਲਾਂ ਕਰਦੇ ਨੇ, ਪਰ ਕਬੀਰ ਜੀ ਇੱਕ ਗੱਲ ਦੱਸਦੇ ਨੇ, ਉਹ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ,
ਸਹਿਜ ਮਰੈ ਅਮਰ ਹੋਏ ਸੋਈ।
ਸਹਿਜ ਨਾਮ ਹੈ ਗਿਆਨ ਦਾ। ਕਹਿੰਦੇ ਨੇ, ਜੋ ਵਿਅਕਤੀ ਗਿਆਨ ਨੂੰ ਪ੍ਰਾਪਤ ਕਰਕੇ ਮਰਦਾ ਹੈ, ਜਿਸ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਤੇ ਵਾਕਿਆ ਹੀ ਇਹ ਤਨ ਕਿਸੇ ਕੰਮ ਦਾ ਨਹੀਂ ਹੈ, ਜਿਸ ਨੂੰ ਇਹ ਪਤਾ ਚੱਲ ਜਾਂਦਾ ਸੰਸਾਰ ਕਿਸੇ ਕੰਮ ਦਾ ਨਹੀਂ ਹੈ, ਜਿਸ ਨੂੰ ਇਹ ਪਤਾ ਚੱਲ ਜਾਂਦਾ ਕਿ ਨਾਮ ਧਰੀ ਝੂਠੇ ਸਭ ਸਾਥ, ਜਿਸ ਨੂੰ ਪਤਾ ਚੱਲ ਜਾਂਦਾ ਬਾਬਾ ਮਾਇਆ ਸਾਥ ਨਾ ਹੋਏ। ਕਬੀਰ ਜੀ ਕਹਿੰਦੇ, ਜਦੋਂ ਕੋਈ ਗਿਆਨ ਦੀ ਪ੍ਰਾਪਤੀ ਕਰਕੇ ਮਰਦਾ ਹੈ, ਸਹਿਜ ਅਵਸਥਾ ਵਿੱਚ ਮਰਦਾ ਹੈ, ਤੇ ਫਿਰ ਉਹ ਵਿਅਕਤੀ ਕਬੀਰ ਜੀ ਕਹਿੰਦੇ ਨੇ, ਭਾਈ ਅਮਰ ਹੋ ਜਾਂਦਾ ਹੈ।
ਕਹੋ ਕਬੀਰ ਮਨ ਭਇਆ ਆਨੰਦਾ।
ਕਬੀਰ ਜੀ ਕਹਿੰਦੇ, ਮੈਂ ਜਾਣ ਲਿਆ ਹੈ ਪਰਮੇਸ਼ਵਰ ਨੂੰ, ਸਹਿਜ ਗਿਆਨ ਦੀ ਪ੍ਰਾਪਤੀ ਹੋ ਗਈ ਤੇ ਮੇਰੇ ਮਨ ਵਿੱਚ ਆਨੰਦ ਆ ਗਿਆ ਹੈ। ਯਾਦ ਰੱਖਿਓ, ਆਨੰਦ ਦੀ ਅਵਸਥਾ ਮਨੁੱਖ ਦੇ ਜੀਵਨ ਵਿੱਚ ਆਖਰੀ ਅਵਸਥਾ ਹੈ ਖੁਸ਼ੀ ਦੀ। ਆਨੰਦ ਤੋਂ ਪਰੇ ਹੋਰ ਕੋਈ ਗੱਲ ਨਹੀਂ ਹੈ, ਸੁੱਖ ਹੈ, ਦੁੱਖ ਆ ਜਾਂਦੇ ਨੇ, ਪਰ ਜਦੋਂ ਕਿਸੇ ਨੂੰ ਆਨੰਦ ਆ ਜਾਏ, ਆਨੰਦ ਦੇ ਮੁਕਾਬਲੇ 'ਚ ਕੋਈ ਚੀਜ਼ ਨਹੀਂ ਆ ਸਕਦੀ ਦੁੱਖ ਦੇਣ ਵਾਲੀ। ਜਦੋਂ ਆਨੰਦ ਹੈ ਤਾਂ ਫਿਰ ਆਨੰਦ ਹੀ ਹੈ, ਫਿਰ ਚਾਹੇ ਆਰੇ ਨਾਲ ਚਿਲ ਜਾਏ ਤਾਂ ਵੀ ਆਨੰਦ ਹੈ, ਦਰੱਖੜੀ 'ਤੇ ਚੜ੍ਹ ਜਾਏ ਤਾਂ ਵੀ ਆਨੰਦ ਹੈ, ਖੋਪਰੀ ਲੱਭ ਜਾਏ ਤਾਂ ਵੀ ਆਨੰਦ ਹੈ, ਬੰਦ ਬੰਦ ਕੱਟਿਆ ਜਾਏ ਤਾਂ ਵੀ ਆਨੰਦ ਹੈ। ਉਹ ਆਨੰਦ ਦੀ ਅਵਸਥਾ ਕਦੇ ਮੁੱਕਦੀ ਨਹੀਂ। ਗੁਰੂ ਪਾਤਸ਼ਾਹ ਪਵਿੱਤਰ ਬਾਣੀ ਚ ਕਹਿੰਦੇ ਨੇ ਉਹ ਆਨੰਦ ਪ੍ਰਾਪਤ ਕਿਵੇਂ ਹੁੰਦਾ ਹੈ। ਅਸੀਂ ਐਵੇਂ ਆਨੰਦ ਦੀਆਂ ਗੱਲਾਂ ਕਰਦੇ ਹਾਂ, ਅਸੀਂ ਜੇ ਚੰਗਾ ਭੋਜਨ ਮਿਲ ਜਾਏ ਖਾ ਕੇ ਕਹਿੰਦੇ ਆਨੰਦ ਆ ਗਿਆ, ਜੇ ਧੁੱਪ ਚੋਂ ਛਾਂ ਚ ਆ ਜਾਏ ਕਹਿੰਦਾ ਆਨੰਦ ਆ ਗਿਆ, ਜੇ ਕਦੇ ਸਰਦੀ ਚੋਂ ਗਰਮੀ ਚਲਿਆ ਜਾਏ ਕਹਿੰਦਾ ਆਨੰਦ ਆ ਗਿਆ, ਚੰਗੇ ਕੱਪੜੇ ਪਹਿਨ ਲਏ ਆਨੰਦ ਆ ਗਿਆ, ਕੋਈ ਚੋਰ ਚੋਰਾਂ ਦੀ ਮਹਿਫਲ ਚ ਚਲਿਆ ਜਾਏ ਉਹ ਕਹਿੰਦਾ ਆਨੰਦ ਆ ਗਿਆ, ਸ਼ਰਾਬੀ ਸ਼ਰਾਬੀਆਂ ਦੀ ਮਹਿਫਲ ਚ ਬੈਠਾ ਹੋਇਆ ਉਹ ਕਹਿੰਦਾ ਆਨੰਦ ਆ ਗਿਆ। ਪਰ ਕਿਸੇ ਨੂੰ ਆਨੰਦ ਦਾ ਗਿਆਨ ਨਹੀਂ ਹੈ। ਬਾਣੀ ਗੱਲ ਕਹਿੰਦੀ ਆਨੰਦ ਆਨੰਦ ਸਭ ਕੋ ਕਹੇ, ਸਾਰੇ ਆਨੰਦ ਸ਼ਬਦ ਦੀ ਵਰਤੋਂ ਤਾਂ ਕਰਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਆਨੰਦ ਗੁਰ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਜਦੋਂ ਉਹ ਗੁਰੂ ਕਿਰਪਾ ਕਰਦਾ ਫਿਰ ਆਨੰਦ ਦੀ ਸਮਝ ਆਉਂਦੀ, ਤੇ ਗੁਰੂ ਕਿਰਪਾ ਵਿੱਚ ਜਿੰਨਾ ਕੀ ਹੈ, ਕਰ ਕਿਰਪਾ ਕਿਲੇ ਵਿੱਚ ਕੱਟੇ, ਗਿਆਨ ਅੰਜਨ ਸਾਰਿਆ। ਗੁਰੂ ਗਿਆਨ ਦਾ ਸੁਰਮਾ ਪਾ ਦਿੰਦਾ ਨੇਤਰਾਂ ਵਿੱਚ, ਗਿਆਨ ਦੀ ਸੋਝੀ ਹੋ ਜਾਂਦੀ, ਮਨੁੱਖ ਨੂੰ ਗਿਆਨ ਦਾ ਪਤਾ ਚੱਲ ਜਾਂਦਾ ਹੈ, ਗਿਆਨ ਹੋ ਜਾਂਦਾ, ਗਿਆਨ ਅੰਜਨ ਸਾਰਿਆ। ਤੇ ਉਸ ਗਿਆਨ ਨਾਲ ਕੀ ਹੁੰਦਾ, ਅੰਦਰੋਂ ਜਿਣਕਾ ਮੋਹ ਟੁੱਟਾ, ਉਹਦੇ ਅੰਦਰੋਂ ਮੋਹ ਟੁੱਟ ਜਾਂਦਾ ਹੈ, ਉਹ ਘਰ ਵਿੱਚ ਰਹੇਗਾ, ਪਰਿਵਾਰ ਵਿੱਚ ਰਹੇਗਾ, ਧਨ ਵਿੱਚ ਰਹੇਗਾ, ਪਦਾਰਥਾਂ ਵਿੱਚ ਰਹੇਗਾ, ਸੁੱਖਾਂ ਵਿੱਚ ਰਹੇਗਾ, ਪਰ ਉਹਦੇ ਜੀਵਨ ਵਿੱਚ ਕਿਸੇ ਚੀਜ਼ ਨਾਲ ਮੋਹ ਨਹੀਂ ਹੋਏਗਾ। ਅੰਦਰੋਂ ਜਿਣਕਾ ਮੋਹ ਟੁੱਟਾ, ਤਿਣਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਦੀ ਸਮਝ ਗੁਰੂ ਤੋਂ ਪੈਂਦੀ ਹੈ। ਜੋ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਮਨ ਭਇਆ ਆਨੰਦਾ, ਮੇਰੇ ਮਨ ਵਿੱਚ ਆਨੰਦ ਦੀ ਪ੍ਰਾਪਤੀ ਹੋ ਗਈ ਹੈ।
ਗਿਆ ਪਰਮ ਰਹਿਆ ਪਰਮਾਨੰਦਾ,
ਹੁਣ ਮੇਰੇ ਅੰਦਰ ਕੋਈ ਭੁਲੇਖਾ ਨਹੀਂ, ਸਭ ਭੁਲੇਖੇ ਦੂਰ ਹੋ ਗਏ, ਤੇ ਕੇਵਲ ਮੈਨੂੰ ਪਰਮਾ ਆਨੰਦ ਪਰਮੇਸ਼ਵਰ, ਉਹ ਪਰਮੇਸ਼ਵਰ ਪਰਮ ਆਨੰਦ ਦੇ ਦੇਣ ਵਾਲਾ ਪਰਮੇਸ਼ਵਰ ਹੀ ਇਹਦੇ ਵਿੱਚ ਰਹਿ ਗਿਆ, ਹੋਰ ਕੁਝ ਨਹੀਂ ਰਿਹਾ। ਕਬੀਰ ਜੀ ਕਹਿੰਦੇ ਨੇ,
ਗੌੜੀ ਕਬੀਰ ਜੀ ਕਤ ਨਹੀਂ ਠੌਰ, ਮੂਲ ਕਤ ਲਾਵਾ।
ਗਿਆਨ ਦੀ ਇੱਕ ਅਵਸਥਾ ਜਿਹੜੀ ਬੰਦਗੀ ਕਰਨ ਵਾਲੇ ਤਮਾਮ ਪੁਰਸ਼ਾਂ ਤੇ ਆਉਂਦੀ, ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਾਪਤ ਹੋਈ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਘਰ ਵਿੱਚ ਕਈ ਕਈ ਦਿਨ ਲੰਬੇ ਪੈ ਰਹੇ ਨੇ, ਕੋਈ ਕੰਮ ਨਹੀਂ ਕਰਦੇ, ਕਿਤੇ ਜਾਂਦੇ ਨਹੀਂ, ਕਈ ਵਾਰ ਤਾਂ ਕਈ ਕਈ ਦਿਨ ਭੋਜਨ ਵੀ ਨਹੀਂ ਕਰਦੇ। ਅੱਜ ਮਾਤਾ ਨੇ ਇੱਕ ਘਰ ਵਿੱਚ ਨੌਕਰਾਣੀ ਹੈ ਜਿਸ ਦਾ ਨਾਮ ਹੈ ਤੁਲਸਾ। ਮਾਤਾ ਨੇ ਤੁਲਸਾ ਨੂੰ ਕਿਹਾ ਹੈ, ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਤੁਲਸਾ ਜਾਂ ਨਾਨਕ ਨੂੰ ਆਵਾਜ਼ ਦੇ, ਪ੍ਰਸ਼ਾਦ ਛਕ ਲੈ। ਤੁਲਸਾ ਗੁਰੂ ਪਿਆਰੇ ਕਮਰੇ ਵਿੱਚ ਚਲੀ ਗਈ ਤੇ ਤੁਲਸਾ ਨੇ ਗੁਰੂ ਨਾਨਕ ਪਾਤਸ਼ਾਹ ਦੇ ਆਲੇ ਦੁਆਲੇ ਦੀ ਛਲਕ ਦੇਖੀ। ਉਸ ਨੂੰ ਤੱਕ ਕੇ ਤੁਲਸਾ ਗੁਰੂ ਨਾਨਕ ਨੂੰ ਨਮਸਕਾਰ ਕਰਨੋਂ ਨਾ ਰੁਕ ਸਕੀ। ਗੁਰੂ ਨਾਨਕ ਦੇਵ ਦੇ ਪਾਵਨ ਚਰਨਾਂ ਤੇ ਤੁਲਸਾ ਨੇ ਆਪਣਾ ਮਸਤਕ ਟਿਕਾ ਦਿੱਤਾ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਤੁਲਸਾ ਦੇ ਮਸਤਕ ਨੂੰ ਪ੍ਰਾਪਤ ਹੋਈ ਤੇ ਤੁਲਸਾ ਨੂੰ ਬ੍ਰਹਮ ਗਿਆਨ ਹੋ ਗਿਆ। ਉਸ ਬ੍ਰਹਮ ਗਿਆਨ ਦੀ ਉੱਚੀ ਅਵਸਥਾ ਵਿੱਚ ਤੁਲਸਾ ਕੀ ਤੱਕਦੀ ਹੈ ਕਿ ਗੁਰੂ ਨਾਨਕ ਆਪਣੇ ਪਲਕ ਤੇ ਨਹੀਂ ਹਨ, ਗੁਰੂ ਨਾਨਕ ਦੂਰ ਸਮੁੰਦਰ ਵਿੱਚ ਕਿਤੇ ਆਪਣੇ ਇੱਕ ਪ੍ਰੇਮੀ ਭਾਈ ਮਨਸੁੱਖ ਦਾ ਜਹਾਜ਼ ਜੋ ਬਰੇਤੀ ਵਿੱਚ ਫਸ ਗਿਆ ਹੈ ਉਸ ਜਹਾਜ਼ ਨੂੰ ਪਾਰ ਕਰ ਰਹੇ ਨੇ। ਤੇ ਮਾਤਾ ਤ੍ਰਿਪਤਾ ਜੀ ਨੇ ਫਿਰ ਆਵਾਜ਼ ਦਿੱਤੀ, ਤੁਲਸਾ ਨਾਨਕ ਨੂੰ ਜਗਾਇਆ ਨਹੀਂ। ਤੁਲਸਾ ਬਾਹਰ ਆ ਗਈ, ਕਹਿਣ ਲੱਗੀ, ਮਾਤਾ ਜੀ ਗੁਰੂ ਨਾਨਕ ਇੱਥੇ ਨਹੀਂ ਹਨ। ਕਹਿਣ ਲੱਗੀ, ਕਿੱਥੇ ਨੇ, ਹੁਣੇ ਮੇਰੇ ਸਾਹਮਣੇ ਨਾਨਕ ਅੰਦਰ ਗਿਆ ਹੈ, ਨਾਨਕ ਸੁੱਤਾ ਹੈ ਅੰਦਰ ਤੇ ਤੂੰ ਕਹਿ ਰਹੀ ਹੈ ਉਹ ਇੱਥੇ ਨਹੀਂ ਹੈ। ਕਹਿਣ ਲੱਗੀ, ਉਹ ਦੂਰ ਕਿਸੇ ਦਾ ਜਹਾਜ਼ ਸਮੁੰਦਰ ਵਿੱਚ ਬਰੇਤੀ ਚੋਂ ਕੱਢਣ ਲਈ ਗਏ ਨੇ। ਮਾਤਾ ਸਫਾ ਹੋ ਗਈ, ਇਹ ਨਿਰੰਕਾਰ ਹੁਣ ਕੀ ਬਣੇਗਾ। ਅੱਗੇ ਤਾਂ ਲੋਕ ਕਹਿੰਦੇ ਸਨ, ਕੋਈ ਨਾਨਕ ਨੂੰ ਅਵਤਾਰੀ ਕਹਿੰਦਾ ਸੀ, ਕੋਈ ਇਹਨੂੰ ਗੁਰੂ ਕਹਿੰਦਾ ਸੀ, ਕੋਈ ਇਹਨੂੰ رب دا پیارا کہنا سی کوئی اللہ دا نور کہنا سی پر ہن تا ساڈے گھر دے نوکر ہی سانو مخال کرن لگ پئے ہن اسی سنسار نو کی منہ دیاں گے آپ اندر چلی گئی گرو نانک پادشاہ نو ہلایا جدو ہلایا سکور پادشاہ کہن لگے ہاں ماتا کی گل ہے کہن لگی پتر میں تیرے اگے ہاتھ جوڑ دی ہن تا سارے نوکر ہی سانو مخال کرن لگ پئے نے کی بنے گا تیرا گرو نانک پادشاہ کہن لگے ماتا کی ہویا ہے ماتا کہن لگی اے تلسا جیڑی ہے اے گل کہندی میں نو کیا سی نانک نو جگا کے لیا اے کہن لگی نانک ایتھے نہیں ہے دور سمندر وچ کسے دا جہاز پار کرن گیا ہے تے میں تیرے کمرے چ آئی ہاں تو کمرے چ موجود ہیں گرو پیارے ہو گرو نانک پادشاہ کہن لگے تلسا تے چلی ہے اے بچن ستگرو بادشاہ نے کہے تے تلسا چلی ہو گئی نگر دیا گلیاں وچ گھمدی رہی بیوے نانکی جی اتنے پہنچے انہوں نے پتا لگیا کہ تلسا گرو نانک پادشاہ کے بچنا نال چلی ہوئی بیوے نانکی نے گرو نانک پادشاہ اگے ہاتھ جوڑ لے اے نرنکاری ویر اے نرنکار کا روپ ویر میں تیرے اگے بینتی کر دی ہاں کہ جے تیری چرن شو پراپت کر کے تلسا نو گیان ہو گیا تے تلسا نے جو دیکھیا سی وہ سچ کہہ دیتا تے ایرے وچ اے ویر تلسا دا کی قصور ہے تسا کیوں اے شبد کہے کہ تلسا چلی ہے تے تلسا بیچاری پاگل ہو گئی پاگل ہو گئی نگر دی گلیاں چ گھمدی ہے گرو نانک بادشاہ نے بچن طے کہن لگے بیوے تلسا سنسار والوں چلی رہے گی پر نرنکار کی طرف تلسا سیانی ہو جائے گی کئی دن لگاتار پھر یہی سلسلہ چلتا رہا لیٹے نے گرو نانک کتے جانے نہیں کسی نال گل نہیں کرتے کچھ کھانے پیندے نہیں تے کرنیا نے وید نو بلا لیا وید نو بلا کے کہنے لگے نانک نو دیکھ کی گل ہے کئی دنوں تو بھوجن نہیں پایا اٹھتا نہیں کتے جانا نہیں کسی نو ملتا نہیں کسی نال گل نہیں کر رہا یہ دیکھ کے کوئی دوائی دیتی گیا ہے گرو نانک بادشاہ نے بچن کہے نے وید بلایا وید بھی پکڑ ٹنڈولا باہ اولا ویر نہ جانے ترک کرے جے ماہ کہندے دوائی کرن لئی ویر بلایا ہے تے ویر نے آ کے ناری پکڑ لئی نبج دیکھنے لگ پیا تھی روگ ہے پر کہندے اس بیچارے ویر نو گھوڑے نو کی پتا کہ درد جڑا ہے پیڑا ہے وہ تکڑے جے وچ ہے اولا ویر نہ جانے ترک کرے جے ماہ بیٹا وید سو وید تو پہلا روگ پچھان اے ویدا تا تو چنگا وید ہے شریشت وید ہے جے تینو روگ دی پچھان آ جائے ویدا وید سو وید تم پہلا روگ پچھان ایسا دارو لوڑ لو جے تونجے روگا کھان اجے ہاں دارو لب کہ ایک دارو مل جائے تو بہتے روگ ٹھیک ہو جان پیارے ہو گرو نانک پادشاہ دے جیون وچ ایک نہیں ਅਜਿਹੀਆਂ ਕਈ ਘਟਨਾਵਾਂ ਘਟੀਆਂ ਕਦੇ ਕਾਜੀ ਨੂੰ ਬੁਲਾ ਲੈਂਦੇ ਨੇ ਨਾਨਕ ਨੂੰ ਚਾਰਾ ਪਾਓ ਨਾਨਕ ਬਿਮਾਰ ਹੈ ਤੇ ਨਾਨਕ ਤੇ ਸਵਾਲ ਕਰਦੇ ਗੁਰੂ ਨਾਨਕ ਤੇ ਕਾਜੀ ਕੀ ਬਿਮਾਰੀ ਕਹਿੰਦੇ ਕੁਝ ਫਿਕਰ ਵਿੱਚ ਹਾਂ ਇਸ ਲਈ ਪਿਆ ਹਾਂ ਪੁੱਛਿਆ ਕੀ ਫਿਕਰ ਹੈ ਕਹਿਣ ਲੱਗੇ ਜ਼ਕ ਜ਼ਕ ਅਰਜ਼ ਗੁਫਤਮ ਪੇਸ਼ੇ ਤੋਂ ਡਰ ਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ دنیا مقامِ فانی تحقیق دل دانی مانسر بوئے ازرائیل گرفتا دل ہیچ نہ دانی کہنے مینو اے فکر ہے کہ جیرے میرے سر دے کیس نے اے ازرائیل نام جم نے پکڑے ہوئے نے تے پتہ نہیں وہ کدوں کے ساتھ پکڑ کے لے رہا گا اس گل کا فکر مینو کھا رہا تو گرو پاتشاہ کی پوتر بانی اجے انیک خیال آئے تو کبیر جی دی حالات بھی اجے ہی ہو گئی ਕਈ ਕਈ ਦਿਨ ਘਰ ਦਾ ਕੰਮ ਨਹੀਂ ਕਰਦੇ, ਕੁਝ ਖਾਂਦੇ ਨਹੀਂ, ਕਿਸੇ ਨਾਲ ਬੋਲਦੇ ਨਹੀਂ, ਪਰਿਵਾਰ ਦੇ ਲੋਕਾਂ ਨੇ ਵੈਦ ਬੁਲਾਇਆ, ਇਹਦਾ ਇਲਾਜ ਕੀਤਾ ਜਾਏ। ਵੈਦ ਨੇ ਕਬੀਰ ਜੀ ਨੂੰ ਦੇਖਿਆ ਹੈ ਤੇ ਦੇਖ ਕੇ ਕਹਿਣ ਲੱਗਾ, ਮੈਨੂੰ ਕੋਈ ਰੋਗ ਨਹੀਂ ਲੱਗਦਾ। ਕਬੀਰ ਜੀ ਦੀ ਬਾਣੀ ਚ ਜ਼ਿਕਰ ਹੈ, ਕੱਤ ਨਹੀਂ ਥੌਰ ਮੂਲ ਕੱਤ ਲਾਓ। ਕਹਿੰਦੇ ਰੋਗ ਕੋਈ ਦਿਸਦਾ ਹੀ ਨਹੀਂ, ਰੋਗ ਦਾ ਟਿਕਾਣਾ ਹੀ ਨਹੀਂ ਇਸਦੇ ਸਰੀਰ ਅੰਦਰ, ਤੇ ਮੈਂ ਉਹ ਦਵਾਈ ਕਿੱਥੇ ਦਿਆਂ, ਇਹਨੂੰ ਕਿਹੜੀ ਦਵਾਈ ਦਿਆਂ। ਕਹਿਣ ਲੱਗੇ, ਘਰ ਦੇ ਚੰਗੀ ਤਰ੍ਹਾਂ ਦੇਖ, ਸ਼ਾਇਦ ਕੋਈ ਰੋਗ ਹੋਏਗਾ, ਤਾਂ ਹੀ ਤਾਂ ਉੱਠਦਾ ਨਹੀਂ। ਤੋ ਅਗਲੀ ਪੰਕਤੀ ਵਿੱਚ ਕਬੀਰ ਜੀ ਕਹਿ ਰਹੇ ਨੇ,
ਖੋਜਤ ਤਨ ਮਹਿ ਠੌਰ ਨਾ ਪਾਵਾ।
ਕਹਿੰਦੇ ਇਸ ਤਨ ਵਿੱਚ ਮੈਂ ਬੜਾ ਖੋਜਿਆ, ਪਰ ਰੋਗ ਦਾ ਟਿਕਾਣਾ ਮੈਨੂੰ ਨਹੀਂ ਮਿਲਿਆ, ਇਸ ਕਰਕੇ ਇਹਨੂੰ ਕੋਈ ਰੋਗ ਨਹੀਂ ਹੈ। ਰੋਗ ਦਾ ਟਿਕਾਣਾ ਨਹੀਂ, ਮੈਂ ਦਵਾਈ ਕੀ ਦਿਆ। ਅਗਲੀ ਪੰਕਤੀ ਚ ਕਬੀਰ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਨੇ,
ਲਾਗੀ ਹੋਏ ਸੋ ਜਾਣੈ ਪੀਰ।
ਕਬੀਰ ਜੀ ਕਹਿੰਦੇ ਨੇ, ਜਿਸ ਨੂੰ ਇਹ ਰੋਗ ਲੱਗਦਾ ਹੈ, ਜਿਸ ਨੂੰ ਇਹ ਬਿਮਾਰੀ ਲੱਗ ਜਾਂਦੀ, ਉਹ ਇਸ ਬਿਮਾਰੀ ਦੀ ਪੀੜਾ ਜਾਣਦਾ, ਇਹ ਵੈਦ ਤੂੰ ਨਹੀਂ ਜਾਣ ਸਕਦਾ। ਵੈਦ ਪੁੱਛਦਾ, ਕਿਹੜੀ ਬਿਮਾਰੀ ਤੁਹਾਨੂੰ ਲੱਗ ਗਈ? ਤੋ ਕਬੀਰ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ,
ਰਾਮ ਭਗਤ ਅਨਿਆਲੇ ਤੀਰ।
ਕਹਿੰਦੇ ਪਰਮੇਸ਼ਵਰ ਦੀ ਭਗਤੀ ਦੇ ਅਣੀਆਂ ਵਾਲੇ ਤੀਰ ਮੈਨੂੰ ਵੱਜ ਗਏ। ਯਾਦ ਰੱਖਿਓ, ਤੁਸੀਂ ਤੀਰ ਵੇਖੇ ਨੇ ਸਭ ਨੇ, ਅਨਿਆਲਾ ਤੀਰ ਉਹਨੂੰ ਕਹਿੰਦੇ ਨੇ ਜਿਸ ਤੀਰ ਵਿੱਚ ਦੰਦੇ ਕੱਢ ਕੇ ਉਹਦੇ ਵਿੱਚ ਕਈ ਵਾਢੇ ਪਾ ਕੇ ਬਣਾਇਆ ਹੁੰਦਾ। ਜਦੋਂ ਕਿਸੇ ਵਿਅਕਤੀ ਦੇ ਉਹ ਵੱਜ ਜਾਏ, ਜਦੋਂ ਉਸ ਤੀਰ ਨੂੰ ਬਾਹਰ ਕੱਢਿਆ ਜਾਂਦਾ, ਤੇ ਬੰਦੇ ਦੀ ਅੰਤੜੀਆਂ ਬਾਹਰ ਆ ਜਾਂਦੀਆਂ, ਜਿਨ੍ਹਾਂ ਨਾਲ ਤੀਰ ਜੀ ਨੂੰ ਵਜਿਆ ਹੈ ਉਹ ਜਿੰਦਾ ਨਹੀਂ ਰਹਿ ਸਕਦਾ। ਤੇ ਕਬੀਰ ਜੀ ਕਹਿੰਦੇ ਨੇ, ਉਹ ਅਣਿਆਲੇ ਤੀਰ, ਅਣੀਆਂ ਵਾਲੇ ਤੀਰ ਜਿਹੜੀ ਪਰਮੇਸ਼ਵਰ ਦੀ ਭਗਤੀ ਦੇ ਮੈਨੂੰ ਵਜੇ ਨੇ, ਉਹਨਾਂ ਦੀ ਪੀੜਾ ਮੇਰੇ ਅੰਦਰ ਹੈ। ਇਹ ਵੈਦ ਤੈਨੂੰ ਉਹ ਪੀੜਾ ਲੱਗੀ ਨਹੀਂ, ਤੈਨੂੰ ਭਗਤੀ ਦੀ ਲਗਨ ਲੱਗੀ ਨਹੀਂ, ਇਸ ਕਰਕੇ ਤੂੰ ਉਸ ਪੀੜ ਨੂੰ ਕਹਿੰਦੇ ਨੇ ਨਹੀਂ ਜਾਣਦਾ।
ਰਹਾਵ ਏਕ ਉਪਾਏ ਦੇਖੋ ਸਭ ਨਾਰੀ।
ਮਾਂ ਬਾਪ ਨੇ ਸਵਾਲ ਕਰਤਾ, ਕਹਿਣ ਲੱਗੇ, ਕਬੀਰ ਤੂੰ ਕੋਈ ਵੱਖਰੀ ਭਗਤੀ ਕਰਦਾ? ਅੱਧੀ ਬਨਾਰਸ ਦੇ ਲੋਕ ਤਪਸਵੀ ਨੇ, ਸਭ ਬੰਦਗੀ ਕਰਦੇ ਨੇ, ਬੰਦਗੀ ਵੀ ਕਰਦੇ ਨੇ, ਪਰਿਵਾਰ ਵੀ ਪਾਲਦੇ ਨੇ, ਨਾਮ ਵੀ ਜਪਦੇ ਨੇ, ਮੰਦਰਾਂ ਮਸਜਿਦਾਂ ਵਿੱਚ ਵੀ ਜਾਂਦੇ ਨੇ, ਇਬਾਦਤ ਵੀ ਕਰਦੇ ਨੇ, ਸੇਵਾ ਵੀ ਕਰਦੇ ਨੇ, ਤੂੰ ਕੋਈ ਵੱਖਰੀ ਭਗਤੀ ਕਰਦਾ? ਕਹਿਣ ਲੱਗਾ, ਮੈਨੂੰ ਬਿਮਾਰੀ ਹੈ। ਕਬੀਰ ਜੀ ਨੇ ਸ਼ਬਦ ਕਹੇ, ਕਹਿਣ ਲੱਗੇ, ਦੇਖੋ ਏਕ ਭਾਏ ਦੇਖੋ ਸਭ ਨਾਰੀ। ਕਹਿੰਦੇ ਇੱਕ ਰਾਜੇ ਦੀਆਂ ਰਾਣੀਆਂ ਜਿਤਨੀਆਂ ਹੁੰਦੀਆਂ ਨੇ, ਦੇਖਣ ਵਾਲੇ ਨੂੰ ਤਾਂ ਸਾਰੀਆਂ ਰਾਣੀਆਂ ਲੱਗਦੀਆਂ ਨੇ, ਕਿ ਸਾਰੀਆਂ ਰਾਜੇ ਦੀਆਂ ਰਾਣੀਆਂ ਨੇ। ਦੇਖਣ ਵਾਲਾ ਤਾਂ ਇਹ ਕਹਿ ਕਹਿੰਦਾ ਇਹ ਰਾਜੇ ਦੀਆਂ ਰਾਣੀਆਂ ਨੇ, ਪਰ ਕਬੀਰ ਜੀ ਕਹਿੰਦੇ ਨੇ ਕੀ ਪਤਾ ਹੈ? ਅਗਲੀ ਪੰਕਤੀ ਦੱਸਦੇ,
ਕਿਆ ਜਾਣਾ ਸਹ ਕੌਣ ਪਿਆਰੀ।
ਕਹਿੰਦੇ ਦੇਖਣ ਵਾਲੇ ਨੂੰ ਕੀ ਪਤਾ ਹੈ ਕਿ ਰਾਜੇ ਨੂੰ ਕਿਹੜੀ ਰਾਣੀ ਪਿਆਰੀ ਹੈ? ਵੈ ਮਹਾਂਪੁਰਸ਼ ਸਾਖੀ ਕਿਆ ਕਰਦੇ ਸਨ? ਕਹਿਣ ਲੱਗੇ, ਜਸਵੰਤ ਸਿੰਘ ਨਾਮੇ ਰਾਜਾ ਹੋਇਆ ਹੈ ਜੈਪੁਰ ਦੇ ਇਲਾਕੇ ਦਾ, ਔਰੰਗਜ਼ੇਬ ਨਾਲ ਉਹਦੀ ਸਾਂਝ ਸੀ, ਉਹਨੂੰ ਉਹਨੇ ਚਿਤੌੜ ਦਾ ਕਿਲ੍ਹਾ ਫਤਿਹ ਕਰਨ ਲਈ ਭੇਜਿਆ। ਸੱਚ ਨਹੀਂ ਹੈ ਜੇ ਉਹਦੀ ਕੇਵਲ ਤੇ ਕੇਵਲ ਆਪਣੇ ਪਤੀ ਨਾਲ ਪ੍ਰੀਤੀ ਨਹੀਂ ਹੈ, ਆਪਣੇ ਪਤੀ ਨੂੰ ਤਿਆਗ ਕੇ ਉਹ ਪਰਾਏ ਪੁਰਸ਼ਾਂ ਦੀ ਝਾਤ ਰੱਖਦੀ ਹੈ, ਤਾਂ ਕਬੀਰ ਜੀ ਕਹਿੰਦੇ ਉਹ ਔਰਤ ਸਤੀ ਨਹੀਂ ਕਹਿਲਾ ਸਕਦੀ। ਦਿਨ ਸੱਤ ਸਤੀ ਹੋਏ ਐਸੇ ਨਾਲ, ਅਗਲੀ ਪੰਕਤੀ ਚ ਕਹਿੰਦੇ,
ਪੰਡਿਤ ਦੇਖੋ ਹਿਰਦੇ ਵਿਚਾਰ।
ਹੈ ਪੰਡਿਤ ਜੀ, ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖੋ, ਤੁਸੀਂ ਵਿਦਵਾਨ ਹੋ, ਜਿਸ ਔਰਤ ਕੋਲ ਸੱਤ ਨਹੀਂ, ਜੇ ਉਹਦੇ ਮਰਨ ਤੋਂ ਬਾਅਦ ਉਹਦੀ ਚਿਖਾ ਵਿੱਚ ਛਾਲ ਮਾਰ ਕੇ ਉਹ ਪ੍ਰਾਣ ਦੇ ਵੀ ਦੇਵੇ, ਤਾਂ ਕਬੀਰ ਜੀ ਕਹਿੰਦੇ ਨੇ ਮੇਰੀ ਨਿਗਾਹ ਵਿੱਚ ਉਹ ਸਤੀ ਨਹੀਂ ਅਖਰਾਏਗੀ। ਇਹ ਪੰਡਿਤ ਜੀ, ਉਹ ਕਦੇ ਸਤੀ ਨਹੀਂ ਹੋ ਸਕਦੀ, ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਦੇਖੋ, ਜੇ ਕਿਸੇ ਕੋਲ ਨਾਮ ਨਹੀਂ ਹੈ, ਸੱਤ ਨਹੀਂ ਹੈ, ਬੰਦਗੀ ਨਹੀਂ ਹੈ, ਤੇ ਉਹ ਵਿਅਕਤੀ, ਕਬੀਰ ਜੀ ਕਹਿੰਦੇ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਪੈਸੇ ਸਤਵਾਦੀ ਅਖਵਾ ਸਕਦਾ? ਭਾਈ ਬੰਦਗੀ ਹੈ, ਸੱਤ ਕੋਲ ਹੈ ਤਾਂ ਸਤਵਾਦੀ ਹੈ, ਜੇ ਸੱਤ ਕੋਲ ਨਹੀਂ ਤਾਂ ਸਤਵਾਦੀ ਨਹੀਂ ਹੈ। ਫਿਰ ਉਹ ਸੱਤ ਦੀ ਗੱਲ ਤਿਆਗ ਕਰੇ, ਸੱਤ ਨਾਲ ਲੋਕਾਂ ਨੂੰ ਰੁਝਾਉਣ ਦਾ ਯਤਨ ਕਰੇ, ਲੋਕਾਂ ਨੂੰ ਕਹੇ ਮੈਂ ਸੱਤ ਨੂੰ ਜਾਣਦਾ ਹਾਂ। ਤੇ ਕਬੀਰ ਜੀ ਆਪਣੀ ਮਾਂ ਵਿੱਚ ਕਹਿੰਦੇ ਨੇ ਉਹ ਸਤਵਾਦੀ ਨਹੀਂ ਹੋ ਸਕਦਾ, ਕਿਉਂਕਿ ਉਸਦੀ ਆਪਣੀ ਸੱਤ ਨਾਲ ਸਾਂਝ ਨਹੀਂ ਹੈ।
ਪ੍ਰੀਤ ਬਿਨਾ ਕੈਸੇ ਬਧੈ ਸੁਨੇਹ।
ਕਹਿੰਦੇ ਜਿਤਨੀ ਦੇਰ ਬੰਦੇ ਦੀ ਪ੍ਰੀਤ ਨਹੀਂ ਨਾਮ ਨਾਲ,
ਉਨੀ ਦੇਰ ਇਹਦਾ ਨੇਹੋ ਇਹਦਾ ਪਿਆਰ ਪਰਮੇਸ਼ਵਰ ਨਾਲ ਨਹੀਂ ਵਧ ਸਕਦਾ। ਇਹਨੂੰ ਨਿਰੰਤਰ ਨਾਲ ਪ੍ਰੀਤ ਪੈਦਾ ਕਰਨੀ ਪਏਗੀ। ਅੱਜ ਅਸੀਂ ਦੇਖਦੇ ਹਾਂ, ਅਸੀਂ ਬਾਣੀ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਇੱਕ ਪੰਕਤੀ ਹੈ ਕਿ ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਗੁਰ ਕੋਟ ਪੈਂਡਾ ਆਗੇ ਹੋਏ ਨੇਤ ਹੈ। ਮੈਂ ਲਿਖਦਾ ਹਾਂ, ਲੋਕ ਇਹ ਪੰਕਤੀ ਪੜ੍ਹੀ ਜਾਂਦੇ, ਪਰ ਕਦੇ ਅਸੀਂ ਆਪਣੇ ਮਨ ਨਾਲ ਇਹ ਵਿਚਾਰ ਨਹੀਂ ਕੀਤੀ ਕਿ ਆਖਿਰ ਪਰਮੇਸ਼ਵਰ ਦੀ ਸ਼ਰਨ ਵਿੱਚ ਇੱਕ ਕਦਮ ਤਾਂ ਜਾਣਾ ਪਏਗਾ। ਇੱਕ ਪੈਂਡਾ ਚੱਲ ਕੇ ਜਾਓਗੇ ਤਾਂ ਹੀ ਕਰੋੜ ਪੈਂਡਾ ਗੁਰੂ ਅੱਗੇ ਲੈਣ ਲਈ ਆਏਗਾ, ਤੇ ਜੇ ਇੱਕ ਕਦਮ ਵੀ ਤੁਰੇ ਨਹੀਂ ਤਾਂ ਗੁਰੂ ਕਰੋੜਾਂ ਕਦਮ ਕਿਉਂ ਆਏਗਾ ਹੈ। ਆਪਣੇ ਜੀਵਨ ਵੱਲ ਕਦੇ ਨਿਗਾਹ ਮਾਰ ਕੇ ਵੇਖੋ, ਅਸੀਂ ਗੁਰੂ ਵੱਲ ਇੱਕ ਕਦਮ ਵੀ ਨਹੀਂ ਤੁਰੇ। ਸਾਡੇ ਕੋਲ ਨਾ ਸੱਚ ਹੈ, ਸਾਡੇ ਕੋਲ ਨਾ ਸੇਵਾ ਹੈ, ਸਾਡੇ ਕੋਲ ਨਾ ਸਿਮਰਨ ਹੈ, ਨਾ ਅਸੀਂ ਸੱਤ ਦੇ ਸੰਗੀ ਹਾਂ। ਆ ਕੇ ਗੁਰੂ ਘਰ ਦੋ ਘੰਟੇ ਬੈਠ ਜਾਣਾ, ਕਥਾ ਕੀਰਤਨ ਸਰਵਣ ਕਰਨਾ, ਘਰ ਨੂੰ ਚਲੇ ਜਾਣਾ, ਫਿਰ ਉਪਦਰਵ ਕਰੀ ਜਾਣੇ, ਝੂਠ ਬੋਲੀ ਜਾਣਾ, ਨਿੰਦਾ ਕਰੀ ਜਾਣੀ, ਵਿਕਾਰੀ ਹੋ ਜਾਣਾ, ਬੁਰੇ ਕਰਮ ਕਰਨੇ, ਅਜਾਸੀਆਂ ਕਰਨੀਆਂ, ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਭਾਈ ਸੱਤ ਸੰਗਤ ਕਰਕੇ ਆਏ। ਸੱਤ ਸੰਗਤ ਨਹੀਂ ਕੀਤੀ, ਕਊਆ ਕਾਗ ਨੀਚ ਕੀ ਸੰਗਤ ਜਾਇ ਤੁਰੰਗ ਦਿਖੂ ਮੁਖਲਾਈ ਹੈ। ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਇੱਥੇ ਉਹ ਆਉਂਦੇ ਨੇ ਜਿਨ੍ਹਾਂ ਦੇ ਹਿਰਦੇ ਅੰਦਰੋਂ ਤਰਪ ਹੈ, ਜਿਨ੍ਹਾਂ ਨੂੰ ਨਿਰੰਕਾਰ ਨਾਲ ਮਿਲਣ ਦੀ ਜਿਣ ਕੇ ਚਿੱਤ ਕਠੋਰ ਹੈ, ਸੇ ਬਾਹਰ ਹੈ ਨਾ ਸਤਿਗੁਰ ਪਾਸ, ਉਹ ਸਤਿਗੁਰੂ ਦੇ ਕੋਲ ਨਹੀਂ ਬੈਠ ਸਕਦੇ। ਉਹ ਜੇ ਆਉਣਗੇ ਵੀ ਤਾਂ ਮੱਥਾ ਟੇਕ ਕੇ ਭਜਣ ਦੀ ਗੱਲ ਕਰਨਗੇ, ਜੇ ਕਦੇ ਬੈਠ ਵੀ ਜਾਣ, ਕਿਸੇ ਦੇ ਬਿਠਾਇਆ ਬੈਠ ਜਾਣ, ਕਿਸੇ ਨਾਮ ਰਸੀਏ ਨਾਲ ਗੁਰਮੁਖ ਨਾਲ ਚੱਲ ਕੇ ਆ ਜਾਣ, ਤੇ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਬੈਠਦੇ ਨਹੀਂ, ਕਿਉਂ? ਉੱਥੇ ਸੱਚ ਵਰਤਦਾ, ਕੁੜਿਆਰਾ ਚਿੱਤ ਉਦਾਸ, ਉੱਥੇ ਤਾਂ ਗੱਲ ਸੱਚ ਦੀ ਹੋਣੀ ਹੈ, ਉੱਥੇ ਕਿਸੇ ਦੀ ਚਾਪਲੂਸੀ ਨਹੀਂ ਹੋਣੀ, ਕਿਸੇ ਨੂੰ ਵਡਿਆਇਆ ਨਹੀਂ ਜਾਣਾ, ਕਿਸੇ ਨੂੰ ਭਲਾ ਨਹੀਂ ਕਿਹਾ ਜਾਣਾ, ਉੱਥੇ ਤਾਂ ਕੇਵਲ ਤੇ ਕੇਵਲ ਨਾਮ ਦੀ ਗੱਲ ਹੋਣੀ, ਸੱਚ ਦੀ ਗੱਲ ਹੋਣੀ ਹੈ। ਯਾਦ ਰੱਖਿਓ, ਜਦੋਂ ਸੱਚ ਸਾਧਕ ਦੇ ਮਨ ਤੇ ਚੋਟ ਕਰਦਾ, ਜਦੋਂ ਨਾਮ ਦੇ ਹੀਰੇ ਨਾਮ ਤੋਂ ਹੀਰੇ ਪੁਰਸ਼ ਦੇ ਮਨ ਤੇ ਸਾਕਤ ਸੱਟ ਮਾਰਦਾ ਹੈ ਨਾ, ਤੇ ਫਿਰ ਉਹ ਗੁਰੂ ਦੀ ਹਜ਼ੂਰੀ ਚ ਨਹੀਂ ਬੈਠ ਸਕਦਾ, ਕਹਿੰਦਾ ਚੰਗਾ ਭਾਈ ਮੈਂ ਤਾਂ ਚੱਲਿਆ। ਕਿਉਂਕਿ ਸੱਚ ਸਹਾਰਨਾ ਬੜਾ ਔਖਾ ਹੈ, ਸੱਚ ਸੁਣਨਾ ਬੜਾ ਔਖਾ। ਅਸੀਂ ਝੂਠ ਸੁਣ ਸੁਣ ਕੇ ਇਤਨੇ ਸਾਡੇ ਕੰਨ ਪੱਕੇ ਹੋ ਗਏ ਕਿ ਅਸੀਂ ਸੱਚ ਸੁਣਨ ਲਈ ਤਿਆਰ ਨਹੀਂ ਹੁੰਦੇ। ਜਿਸ ਸਟੇਜ ਤੇ ਮੈਂ ਬੈਠਾ ਹਾਂ, ਇੱਥੇ ਬੈਠ ਕੇ ਮੇਰੀ ਜਾਤ ਨਾਲ ਸੰਬੰਧ ਰੱਖਣ ਵਾਲੇ ਲੋਕ, ਜਦੋਂ ਸੰਸਾਰੀ ਲੋਕਾਂ ਦੇ ਗੱਲ ਕਹਿੰਦੇ ਨੇ ਤੁਸੀਂ ਬੜੇ ਗੁਰਮੁਖ ਹੋ, ਤੁਸੀਂ ਬੜੇ ਨਾਮ ਰਸੀਏ ਹੋ, ਤੁਸੀਂ ਬੜੇ ਦਾਨੀ ਹੋ, ਤੁਸੀਂ ਬੜੇ ਗੁਰੂ ਦੇ ਪਿਆਰੇ ਹੋ, ਤੁਸੀਂ ਖਾਲਸਾ ਹੋ, ਤੁਸੀਂ ਅੰਮ੍ਰਿਤਧਾਰੀ ਹੋ, ਪਰ ਅਸੀਂ ਕਦੇ ਆਪਣੇ ਮਨ ਵਿੱਚ ਵਿਚਾਰ ਨਹੀਂ ਕੀਤੀ ਕਿ ਅਸੀਂ ਵਾਕਿਆ ਹੀ ਗੁਰੂ ਦੇ ਪਿਆਰੇ ਹਾਂ ਕਿ ਨਹੀਂ ਹਾਂ। ਜਦੋਂ ਕਦੇ ਆਪਣੀ ਆਤਮਾ ਤੋਂ ਇਹ ਸਵਾਲ ਕਰਕੇ ਪੁੱਛੋਗੇ, ਆਪਣੀ ਆਤਮਾ ਕਹੇਗੀ ਸੱਜਣਾ ਤੂੰ ਗੁਰੂ ਕਾ ਪਿਆਰਾ ਨਹੀਂ ਹੈ, ਤੂੰ ਆਪਣੀ ਗੱਲ ਦਾ ਪਿਆਰਾ ਹੈ, ਤੂੰ ਦਾਨੀ ਨਹੀਂ ਹੈ, ਤੂੰ ਪਿਛਾਰੀ ਹੈ, ਤੂੰ ਸਤਵਾਦੀ ਨਹੀਂ ਹੈ, ਤੇਰੇ ਕੋਲ ਸੱਤ ਨਹੀਂ, ਤੇਰੇ ਕੋਲ ਝੂਠ ਹੈ, ਤੇਰੇ ਕੋਲ ਗੁਰੂ ਦੇ ਚਰਨਾਂ ਦੀ ਪ੍ਰੀਤ ਨਹੀਂ ਹੈ, ਪਰਿਵਾਰ ਦੀ ਪ੍ਰੀਤ ਹੈ, ਧਨ ਦੀ ਪ੍ਰੀਤ ਹੈ, ਪਦਾਰਥ ਦੀ ਪ੍ਰੀਤ ਹੈ, ਪਰ ਗੁਰੂ ਦੇ ਚਰਨਾਂ ਦੀ ਪ੍ਰੀਤ ਤੇਰੇ ਕੋਲ ਨਹੀਂ। ਔਰ ਉਹ ਲੋਕ ਜਿਹੜੇ ਗੱਲਾਂ ਕਹਿੰਦੇ ਨੇ ਉਹਨਾਂ ਦੇ ਅਸੀਂ ਲੋਕ ਬੜੇ ਪ੍ਰਸੰਨ ਹੁੰਦੇ, ਕਹਿੰਦੇ ਧਨ ਦੇ ਬੜਾ ਚੰਗਾ ਬੁਲਾ ਰਿਹਾ, ਬੜਾ ਚੰਗਾ ਹੈ, ਅਸੀਂ ਧਨ ਦੇ ਅੰਬਾਰ ਲਾ ਦਿੰਦੇ ਹਾਂ। ਉਹ ਲੋਕ ਇਸ ਪਵਿੱਤਰ ਸਟੇਜ ਤੇ ਬੈਠ ਕੇ ਝੂਠ ਬੋਲਦੇ ਨੇ, ਔਰ ਉਹ ਝੂਠ ਸਾਡੀ ਹੋਮੈ ਨੂੰ ਪੱਠੇ ਪਾ ਕੇ ਹੋਰ ਮਜ਼ਬੂਤ ਕਰ ਦਿੰਦਾ। ਕਦੇ ਸਾਨੂੰ ਗੁਰੂ ਨਾਨਕ ਦੇ ਸ਼ਬਦਾਂ ਨਾਲ ਕਿਸੇ ਨੇ ਝੂਮਿਆ ਨਹੀਂ ਕਿ ਜਾਗ ਜਾਗ ਲੈ ਹੋ ਰੇ ਮੰਨਿਆ, ਜਾਗ ਲੈ ਹੋ ਕਹਾਂ ਗਾਫਲ ਸੋਇਆ, ਜੋ ਧਨ ਉਪਜੋ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਦੇ ਸਾਨੂੰ ਇਹ ਸ਼ਬਦ ਨਹੀਂ ਕਹੇ ਗਏ ਕਿ ਆਪਣੇ ਜੀਵਨ ਵਿੱਚ ਸੱਚ ਲੈ ਕੇ ਆਓ, ਕਿਉਂਕਿ ਉਹ ਖੁਦ ਝੂਠ ਬੋਲਦੇ ਨੇ, ਤੁਹਾਨੂੰ ਸੱਚ ਕੀ ਕਹਿਣਗੇ। ਅਸੀਂ ਉਹ ਜਦੋਂ ਸਾਡੀ ਹੋਮੈ ਮਜ਼ਬੂਤ ਹੋ ਜਾਣੀ ਹੈ, ਫਿਰ ਜਦੋਂ ਕੋਈ ਸੱਚ ਕਹਿਣ ਵਾਲਾ ਕਦੇ ਗੁਰੂ ਨਾਨਕ ਕਿਰਪਾ ਕਰਦਾ, ਸੱਚ ਕਹਿਣ ਵਾਲਾ ਕੋਈ ਆ ਜਾਂਦਾ, ਅਸੀਂ ਫਿਰ ਸੱਚ ਸੁਣਨ ਲਈ ਤਿਆਰ ਨਹੀਂ ਹੁੰਦੇ। ਗੁਰੂ ਨਾਨਕ ਦੀ ਬਾਣੀ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਨਾ ਉਹ ਮੇਰਾ ਲਿਹਾਜ਼ ਕਰੇ, ਨਾ ਉਹ ਤੁਹਾਡਾ ਕਰੇ, ਨਾ ਉਹ ਕਿਸੇ ਹੋਰ ਦਾ ਕਰੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਬਚਨ ਕਹੇ ਨੇ ਤੇ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਦੇਲਾ। ਗੁਰੂ ਨਾਨਕ ਦੀ ਬਾਣੀ ਸੱਚ ਦੀ ਬਾਣੀ ਹੈ ਤੇ ਸੱਚ ਤਾਂ ਸੰਸਾਰ ਨੂੰ ਚੰਗਾ ਨਹੀਂ ਲੱਗਦਾ, ਸੰਸਾਰ ਨੂੰ ਕੂੜ ਚੰਗਾ ਲੱਗਦਾ ਹੈ। ਕੂੜ ਨਾਲ ਖੰਡ ਲਪੇਟ ਕੇ ਲੋਕ ਦਿੰਦੇ ਨੇ, ਅਸੀਂ ਲੋਕ ਖੁਸ਼ ਹੋ ਕੇ ਉਸ ਨੂੰ ਖਾ ਲੈਂਦੇ। ਤੋ ਪਵਿੱਤਰ ਬਾਣੀ ਨੇ ਇਹ ਸ਼ਬਦ ਕਹੇ ਨੇ। ਕਬੀਰ ਜੀ ਕਹਿੰਦੇ ਜਿਤਨੀ ਦੇਰ ਪ੍ਰਭੂ ਨਾਲ ਪ੍ਰੀਤ ਨਹੀਂ ਹੈ ਉਤਨੀ ਦੇਰ ਉਹਦੇ ਨਾਲ ਸਨੇਹ ਵੱਧ ਨਹੀਂ ਸਕਦਾ। ਪ੍ਰੀਤ ਹੈ ਪੁੱਤਰਾਂ ਨਾਲ, ਪ੍ਰੀਤ ਹੈ ਧਨ ਨਾਲ, ਪ੍ਰੀਤ ਹੈ ਇਸਤਰੀ ਨਾਲ, ਪ੍ਰੀਤ ਹੈ ਪਦਾਰਥ ਨਾਲ, ਪ੍ਰੀਤ ਹੈ ਸੁੱਖਾਂ ਨਾਲ, ਰੱਬ ਨਾਲ ਪ੍ਰੀਤ ਕਿਵੇਂ ਹੋਏਗੀ ਭਾਈ? ਰਸ ਧਨ ਚੋਂ ਆ ਰਿਹਾ, ਪਦਾਰਥ ਤੋਂ ਆ ਰਿਹਾ, ਸੁੱਖਾਂ ਚੋਂ ਆ ਰਿਹਾ, ਕਾਮ ਤੋਂ ਆ ਰਿਹਾ, ਰਸ ਲੋਭ ਤੋਂ ਆ ਰਿਹਾ, ਮਾਇਆ ਤੋਂ ਆ ਰਿਹਾ, ਖਾਣ ਪੀਣ ਦੀਆਂ ਚੀਜ਼ਾਂ ਚੋਂ ਆ ਰਿਹਾ, ਤੇ ਨਾਮ ਵਿੱਚੋਂ ਰਸ ਕਿੱਥੇ ਆਏਗਾ ਭਾਈ? ਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਇਹ ਜ਼ਿਕਰ ਕੀਤਾ ਹੈ, ਰਸ ਸੋਨਾ ਰਸ ਰੂਪਾ ਕਾਮਣ ਰਸ ਕਰਮਣ ਕੀ ਵਾਸ ਰਸ ਘੋੜੇ ਰਸ ਸੇਜਾ ਨੰਦਰ ਰਸ ਮੀਠਾ ਰਸ ਮਾਸ। ਜਦੋਂ ਇਤਨੀਆਂ ਚੀਜ਼ਾਂ ਤੇ ਬੰਦੇ ਨੂੰ ਰਸ ਆਉਣ ਲੱਗ ਜਾਏ ਤਾਂ ਸਤਿਗੁਰੂ ਨਾਨਕ ਕਹਿੰਦੇ ਨੇ ਏਤੇ ਰਸ ਸਰੀਰ ਕੇ ਕਹਿ ਭਗ ਨਾਮ ਨਿਵਾਸ। ਕਹਿੰਦੇ ਨੇ ਜੇ ਸਰੀਰ ਦੇ ਇਤਨੇ ਰਸ ਹੋ ਜਾਣ ਫਿਰ ਉੱਥੇ ਨਾਮ ਦਾ ਨਿਵਾਸ ਕਿੱਥੇ ਹੋਏਗਾ? ਇਸ ਕਰਕੇ ਸਾਡੀ ਬਿਰਤੀ ਨਾਮ ਜਪਣ ਵੱਲ ਨਹੀਂ ਜਾਂਦੀ, ਕਿਉਂਕਿ ਅਸੀਂ ਸੰਸਾਰ ਦੇ ਰਸਾਂ ਵਿੱਚ ਪੈ ਗਏ। ਜਿਨ੍ਹਾਂ ਨੂੰ ਨਾਮ ਵਿੱਚੋਂ ਰਸ ਆ ਗਿਆ, ਜਿਨ੍ਹਾਂ ਨੂੰ ਬਾਣੀ ਤੋਂ ਰਸ ਆ ਗਿਆ, ਉਹ ਫਿਰ ਸੰਸਾਰ ਦੇ ਰਸਾਂ ਵੱਲ ਨਹੀਂ ਦੌੜੇ। ਬਾਣੀ ਨੇ ਜ਼ਿਕਰ ਕੀਤਾ ਹੈ, ਜਾਂ ਤੋ ਰਸ ਹਰ ਰਸ ਹੈ ਆਇਓ ਸੋ ਅਨਰਸ ਨਾਮੀ ਲਪਟਾਇਓ। ਜਿਨ੍ਹਾਂ ਨੂੰ ਪਰਮੇਸ਼ਵਰ ਦੇ ਨਾਮ ਰਸ ਆਇਆ ਹੈ ਉਹ ਸੰਸਾਰਕ ਰਸਾਂ ਵਿੱਚ ਲੀਨ ਨਹੀਂ ਹੁੰਦੇ। ਕਬੀਰ ਜੀ ਕਹਿੰਦੇ ਨੇ ਰੱਬ ਨਾਲ ਜਿਤਨੀ ਦੇਰ ਪ੍ਰੀਤ ਨਹੀਂ ਕਰਦਾ ਉਤਨੀ ਦੇਰ ਇਹਦਾ ਰੱਬ ਨਾਲ ਸਨੇਹ ਨਹੀਂ ਹੋ ਸਕਦਾ। ਅਗਲੀ ਪੰਕਤੀ ਚ ਕਹਿ ਰਹੇ ਹਾਂ,
ਜਬ ਲਗ ਰਸ ਤਬ ਲਗ ਨਹੀਂ ਨੇਹ।
ਜਿਤਨੀ ਦੇਰ ਤੱਕ ਸੰਸਾਰ ਦੇ ਰਸਾਂ ਚ ਰਸ ਆਉਂਦਾ ਉਤਨੀ ਦੇਰ ਤੱਕ ਰੱਬ ਨਾਲ ਪ੍ਰੀਤ ਨਹੀਂ ਹੋ ਸਕਦੀ, ਕਿਉਂਕਿ ਸੰਸਾਰ ਦੇ ਰਸਾਂ ਤੋਂ ਇਹ ਰਸ ਸਾਗ ਤਾਂ ਉਹ ਰਸ ਆਵੇ, ਉਹ ਰਸ ਆਵੇ ਇਹ ਰਸ ਨਹੀਂ ਪਾਵੇ। ਜਦੋਂ ਕਿਸੇ ਨੂੰ ਨਾਮ ਚ ਰਸ ਆ ਜਾਏ ਫਿਰ ਸੰਸਾਰ ਦੇ ਰਸ ਚੰਗੇ ਨਹੀਂ ਲੱਗਦੇ। ਫਿਰ ਤਾਂ ਸੰਤਨ ਤਾਂ ਦਾਨਾ ਰੁੱਖਾ ਤੇ ਸਰਬ ਨਿਧਾਨ ਗ੍ਰਹਿ ਸਾਕਤ ਸੱਤੀ ਪ੍ਰਕਾਰ ਤੇ ਦਿਖੂ ਸਨਾਨ। ਸੰਤ ਜਨਾਂ ਦਾ ਲੂਗਰਾ ਓੜ ਨਗਨ ਮੈਂ ਹੋਈ ਸਾਕਤ ਸਿਰੋ ਪਾਏ ਰੋਸ਼ਨੀ ਪੈਰਤ ਪਤ ਹੋਈ। ਫਿਰ ਉਹਨੂੰ ਸੰਸਾਰ ਦੇ ਰਸਾਂ ਚ ਰਸ ਨਹੀਂ ਆਏਗਾ। ਜਿਤਨੀ ਦੇਰ ਸੰਸਾਰ ਦੇ ਰਸਾਂ ਚ ਰਸ ਆਉਂਦਾ ਹੈ ਉਤਨੀ ਦੇਰ ਕਬੀਰ ਜੀ ਕਹਿੰਦੇ ਰੱਬ ਨਾਲ ਪ੍ਰੀਤੀ ਨਹੀਂ ਹੋ ਸਕਦੀ। ਜਬ ਲਗ ਰਸ ਤਬ ਲਗ ਨਹੀਂ ਨੇ। ਅਗਲੀ ਪੰਕਤੀ ਚ ਕਹਿ ਰਹੇ
ਰਹਾਉ ਸਾਹਨ ਸਤ ਕਰੈ ਜੀ ਆਪਣੇ।
ਪਰਮੇਸ਼ਵਰ ਨੂੰ ਅਸੀਂ ਸ਼ਾਹਨ ਸਾਹਿਬ ਕਹਿੰਦੇ ਹਾਂ ਤੇ ਸ਼ਾਹਨ ਸ਼ਾਹ ਦੀ ਔਰਤ ਸ਼ਾਹਣੀ। ਇੱਥੇ ਕਬੀਰ ਜੀ ਨੇ ਸ਼ਬਦ ਵਰਤਿਆ ਸ਼ਾਹਨ, ਸ਼ਾਹਨ ਦਾ ਅਰਥ ਹੈ ਸ਼ਾਹ ਦੇ ਘਰਵਾਲੀ। ਪਰਮੇਸ਼ਵਰ ਦੀ ਸ਼ਾਹਣੀ ਕੌਣ ਹੈ? ਮਾਇਆ ਹੈ। ਕਬੀਰ ਜੀ ਕਹਿੰਦੇ ਜਿਸ ਜੀਵ ਨੇ ਆਪਣੇ ਅੰਦਰ ਆਪਣੇ ਜੀਵ ਵਿੱਚ ਉਸ ਮਾਇਆ ਨੂੰ ਸੱਤ ਕਰਕੇ ਜਾਣ ਲਿਆ ਸਾਹਨ ਸੱਤ ਕਰੈ ਜੀ ਆਪਣੇ। ਜਿਸ ਨੇ ਆਪਣੇ ਅੰਦਰ ਉਸ ਮਾਇਆ ਨੂੰ ਸੱਚ ਕਰਕੇ ਜਾਣ ਲਿਆ ਤਾਂ ਦੁਨੀਆਂ ਦੇ ਲੋਕੋ ਕਬੀਰ ਜੀ ਅਗਲੀ ਪੰਕਤੀ ਚ ਕਹਿੰਦੇ ਨੇ ਭਾਈ
ਹੋਰ ਮਈਏ ਕੋ ਮਿਲੇ ਨਾ ਸੁਪਨਾ।
ਕਹਿੰਦੇ ਤੁਸੀਂ ਤਾਂ ਰੱਬ ਨੂੰ ਮਿਲਣ ਦੀ ਗੱਲ ਕਰਦੇ ਹੋ, ਉਹ ਤਾਂ ਰੱਬ ਨੂੰ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ। ਜਿਸ ਨੇ ਮਾਇਆ ਨੂੰ ਸੱਤ ਕਰਕੇ ਜਾਣ ਲਿਆ, ਮਾਇਆ ਨਾਲ ਪ੍ਰੀਤ ਪਾ ਲਈ, ਉਹ ਉਸ ਪਰਮੇਸ਼ਵਰ ਨੂੰ ਕਬੀਰ ਜੀ ਕਹਿੰਦੇ ਨੇ ਰੱਬ ਨੂੰ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ।
ਧਨ ਮਨ ਧਨ ਦੇਹ ਸੌਪ ਸਰੀਰ।
ਜੇ ਕੋਈ ਪਰਮੇਸ਼ਵਰ ਨੂੰ ਮਿਲਦਾ ਹੈ ਤਾਂ ਕੇਵਲ ਇੱਕੋ ਹੀ ਤਰੀਕਾ ਹੈ, ਤਨ ਅਰਪਣ ਕਰਦੇ ਮਨ ਬੇਚਾ ਸਤਿਗੁਰ ਕੇ ਪਾਸ। ਤਨ ਅਰਪਣ ਕਰਦੇ ਤਨ ਮਨ ਧਨ ਸਭ ਸੌਂਪ ਗੁਰ ਕੋ। ਸੌਂਪ ਕੇ ਫਿਰ ਅਹੰਕਾਰੀ ਨਾ ਹੋ ਜਾਵੇ, ਸੌਂਪੇ ਤੇ ਫਿਰ ਗੁਰੂ ਦਾ ਹੁਕਮ ਮੰਨੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਕਬੀਰ ਜੀ ਕਹਿੰਦੇ ਨੇ ਤਨ ਮਨ ਧਨ ਗ੍ਰਹਿ ਸੌਂਪ ਸਰੀਰ। ਜੋ ਤਨ ਮਨ ਧਨ ਤੇ ਸਰੀਰ ਸਭ ਕੁਝ ਅਰਪਣ ਕਰ ਦਿੰਦਾ ਘਰ ਸਮੇਤ ਕਿ ਮੇਰਾ ਕੁਝ ਨਹੀਂ ਸਭ ਈਸ਼ਵਰ ਦਾ ਹੈ, ਤੇ ਕਬੀਰ ਜੀ ਕਹਿੰਦੇ ਨੇ ਪਤੀ ਨੂੰ ਅਜਿਹਾ ਸਭ ਕੁਝ ਅਰਪਣ ਕਰਨ ਵਾਲੀ ਜੀਵ ਰੂਪੀ ਇਸਤਰੀ, ਉਹ ਕਬੀਰ ਜੀ ਕਹਿੰਦੇ ਨੇ ਉਹ ਇਸਤਰੀ ਜੀਵ ਰੂਪੀ ਮੇਰੀ ਨਿਗਾਹ ਵਿੱਚ ਕੌਣ ਹੈ? ਅਗਲੀ ਪੰਕਤੀ ਚ ਰਹਿੰਦੇ ਨੇ,
ਸੋਈ ਸੁਹਾਗਣ ਕਹਾ ਕਬੀਰ।
ਕਬੀਰ ਜੀ ਕਹਿੰਦੇ ਨੇ ਉਹ ਔਰਤ ਮੇਰੀ ਦ੍ਰਿਸ਼ਟੀ ਵਿੱਚ ਸੁਹਾਗਣ ਹੈ। ਸੁਹਾਗਣ ਦਾ ਅਰਥ ਹੈ ਪਤੀ ਵਾਲੀ ਹੈ, ਪਤੀ ਵਰਤਾ ਹੈ। ਗੁਰੂ ਪਿਆਰਿਓ, ਸੁਹਾਗਣ ਬਣਨ ਲਈ ਸਾਨੂੰ ਵੀ ਕੁਝ ਕਰਨਾ ਪੈਣਾ। ਤਨ ਮਨ ਧਨ ਉਸ ਪਰਮੇਸ਼ਵਰ ਦੇ ਅੱਗੇ ਰੱਖਣਾ ਪੈਣਾ, ਤਾਂ ਹੀ ਅਸੀਂ ਜੀਵ ਰੂਪੀ ਇਸਤਰੀਆਂ ਸੁਹਾਗਣਾ ਹੋ ਸਕਦੀਆਂ ਹਾਂ। ਨਹੀਂ ਤਾਂ ਤੁਸੀਂ ਕਹੀ ਜਾਂਦੇ ਹੋ ਮਾਇਆ ਦੇ ਮਾਲਕ ਅਸੀਂ ਹਾਂ, ਮਾਇਆ ਕਹਿੰਦੀ ਮੈਂ ਇਹਨਾਂ ਦੀ ਮਾਲਕ ਹਾਂ। ਕੋਈ ਮਾਇਆ ਦਾ ਮਾਲਕ ਨਹੀਂ ਬਣਿਆ, ਮਾਇਆ ਨੇ ਤਾਂ ਸਾਡੇ ਤੇ ਕਬਜ਼ਾ ਕੀਤਾ ਹੋਇਆ ਵਾ। ਮਾਇਆ ਸਾਡੀ ਮਾਲਕ ਹੈ, ਮਾਲਕ ਤਾਂ ਉਸ ਚੀਜ਼ ਦਾ ਹੁੰਦਾ, ਹੱਥ ਵਿੱਚ ਚੀਜ਼ ਹੋਵੇ ਤਾਂ ਦੇ ਆਹ ਤੱਕ ਲਾਈ ਲੈ ਲੈ, ਫਿਰ ਤਾਂ ਹੋਇਆ ਮਾਲਕ। ਤੇ ਜੇ ਮਾਇਆ ਪਕੜ ਕੇ ਰੱਖ ਲਵੇ ਕਿ ਨਹੀਂ ਵੇਖੀ ਕਿਤੇ ਕੱਢਣਾ ਨਹੀਂ ਜੇ ਤਾਂ ਕੁਛ, ਤਾਂ ਫਿਰ ਮਾਲਕ ਕਾਹਦਾ ਹੋਇਆ? ਫਿਰ ਤਾਂ ਮਾਇਆ ਮਾਲਕ ਹੋ ਗਈ, ਫਿਰ ਪਦਾਰਥ ਮਾਲਕ ਹੋ ਗਏ, ਫਿਰ ਸੁੱਖ ਮਾਲਕ ਹੋ ਗਏ, ਫਿਰ ਸੰਸਾਰ ਮਾਲਕ ਹੋ ਗਿਆ, ਫਿਰ ਮਾਇਆ ਦਾ ਮਾਲਕ ਨਹੀਂ ਰਿਹਾ। ਕਬੀਰ ਜੀ ਕਹਿੰਦੇ ਨੇ ਜੋ ਜਿਸ ਵਿੱਚ ਅਰਪਣ ਕਰਨ ਦੀ ਜ਼ਰੂਰਤ ਹੈ, ਜੋ ਸਮਰਪਣ ਕਰ ਸਕਦਾ, ਸਭ ਕੁਝ ਦੇ ਸਕਦਾ ਹੈ, ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਣ ਕਹੇ ਕਬੀਰ। ਕਬੀਰ ਜੀ ਕਹਿੰਦੇ ਕੋਈ ਜੀਵ ਰੂਪੀ ਇਸਤਰੀ ਪਤੀ ਪਰਮੇਸ਼ਵਰ ਵਾਲੀ ਹੈ, ਮੇਰੀ ਦ੍ਰਿਸ਼ਟੀ ਵਿੱਚ ਸੁਹਾਗਣ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ। ਜਿਸ ਨਾਲ